ਰਾਜਿਆਂ ਦੀ ਦੂਜੀ ਪੋਥੀ ਬਾਪ 16 ਅਹਾਜ਼ ਦਾ ਬੁਰਾ ਰਾਜ ਰਮਲਿਆ ਦੇ ਪੁੱਤਰ ਪਕਾ ਦੇ 17ਵੇਂ ਵਰੇ ਯਹੂਦਾ ਦੇ ਪਾਤਸ਼ਾਹ ਯੋਥਾਮ ਦਾ ਪੁੱਤਰ ਅਹਾਜ਼ ਰਾਜ ਕਰਨ ਲੱਗਾ ਅਤੇ ਅਹਾਜ਼ 20 ਵਰਿਆਂ ਦਾ ਸੀ ਜਦ ਰਾਜ ਕਰਨ ਲੱਗਾ ਔਰ ਉਹਨੇ ਯਰੂਸ਼ਲਮ ਵਿਚ 16 ਵਰੇ ਰਾਜ ਕੀਤਾ ਔਰ ਉਹਨੇ ਉਹ ਕੰਮ ਨਾ ਕੀਤਾ ਜੋ ਯਹੋਵਾ ਉਹਦੇ ਪਰਮੇਸ਼ਵਰ ਦੀ ਨਿਗਾਹ ਵਿਚ ਠੀਕ ਸੀ ਜਿਵੇਂ ਉਹਦੇ ਪਿਤਾ ਦਾਊਦ ਨੇ ਕੀਤਾ ਸੀ ਪਰ ਉਹ ਇਜ਼ਰਾਈਲ ਦਿਆਂ ਪਾਤਸ਼ਾਹਾਂ ਦੇ ਰਾਹ ਉੱਤੇ ਤੁਰਿਆ ਸਗੋਂ ਉਹਨਾਂ ਕੌਮਾਂ ਦੀਆਂ ਘਿਨੌਨੀਆਂ ਰੀਤਾਂ ਅਨੁਸਾਰ ਜਿਨ੍ਹਾਂ ਨੂੰ ਯਹੋਵਾ ਨੇ ਇਜ਼ਰਾਈਲੀਆਂ ਦੇ ਅੱਗਿਓਂ ਕੱਢ ਦਿੱਤਾ ਸੀ ਉਹਨੇ ਆਪਣੇ ਪੁੱਤਰ ਨੂੰ ਅੱਗ ਵਿਚੋਂ ਦੀ ਲੰਘਵਾਇਆ ਅਤੇ ਉਹ ਉੱਚੀਆਂ ਥਾਵਾਂ ਔਰ ਟੀਲਿਆਂ ਉੱਤੇ ਔਰ ਹਰ ਹਰੇ ਰੁੱਖ ਦੇ ਹੇਠਾਂ ਬਲੀਆਂ ਚੜਾਉਂਦਾ ਅਤੇ ਧੂਫ ਦਿਖਾਉਂਦਾ ਰਿਹਾ ਤਦ ਆਰਾਮ ਦੇ ਰਾਜੇ ਰਸੀਨ ਔਰ ਇਜ਼ਰਾਈਲ ਦੇ ਪਾਤਸ਼ਾਹ ਰਮਲਿਆ ਦੇ ਪੁੱਤਰ ਪਕਾ ਨੇ ਲੜਨ ਲਈ ਯਰੂਸ਼ਲਮ ਉੱਤੇ ਚੜਾਈ ਕੀਤੀ ਔਰ ਉਨ੍ਹਾਂ ਨੇ ਅਹਾਜ਼ ਨੂੰ ਘੇਰ ਲਿਆ ਪਰ ਉਹਦੇ ਉੱਤੇ ਪ੍ਰਬਲ ਨਾ ਹੋ ਸਕੇ ਉਸ ਵੇਲੇ ਆਰਾਮ ਦੇ ਰਾਜੇ ਰਸੀਨ ਨੇ ਏਲੇਥ ਨੂੰ ਫੇਰ ਲੈ ਕੇ ਆਰਾਮ ਵਿਚ ਰਲਾ ਦਿੱਤਾ ਔਰ ਏਲੇਥ ਵਿਚੋਂ ਯਹੂਦੀਆਂ ਨੂੰ ਉੱਕਾ ਹੀ ਕੱਢ ਛੱਡਿਆ ਔਰ ਆਰਾਮੀ ਏਲੇਥ ਵਿਚ ਆ ਵੜੇ ਔਰ ਅੱਜ ਦੇ ਦਿਨ ਤਾਈ ਉਥੇ ਵਸਦੇ ਹਨ ਸੋ ਅਹਾਜ਼ ਨੇ ਅਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਕੋਲ ਇਹ ਆਖ ਕੇ ਹਲਕਾਰੇ ਘੱਲੇ ਭਾਈ ਮੈਂ ਤੇਰਾ ਦਾਸ ਤੇ ਤੇਰਾ ਪੁੱਤਰ ਹਾਂ ਆ ਕੇ ਮੈਨੂੰ ਆਰਾਮ ਦੇ ਰਾਜੇ ਦੇ ਹੱਥੋਂ ਔਰ ਇਜ਼ਰਾਈਲ ਦੇ ਪਾਤਸ਼ਾਹ ਦੇ ਹੱਥੋਂ ਜੋ ਮੇਰੇ ਉੱਤੇ ਚੜ ਆਏ ਹਨ ਬਚਾ ਅਤੇ ਅਹਾਜ਼ ਨੇ ਉਹ ਚਾਂਦੀ ਔਰ ਉਹ ਸੋਨਾ ਜੋ ਯਹੋਵਾ ਦੇ ਭਵਨ ਔਰ ਪਾਤਸ਼ਾਹ ਦੇ ਮਹਿਲ ਦਿਆਂ ਖਜ਼ਾਨਿਆਂ ਵਿਚ ਮਿਲਿਆ ਲੈ ਕੇ ਅਸ਼ੂਰ ਦੇ ਪਾਤਸ਼ਾਹ ਨੂੰ ਵੱਡੀ ਘੱਲੀ ਔਰ ਅਸ਼ੂਰ ਦੇ ਪਾਤਸ਼ਾਹ ਨੇ ਉਹਦੀ ਮੰਨ ਲਈ ਔਰ ਅਸ਼ੂਰ ਦੇ ਪਾਤਸ਼ਾਹ ਨੇ ਦਮਿਸ਼ਕ ਉੱਤੇ ਚੜਾਈ ਕਰਕੇ ਉਹਨੂੰ ਲੈ ਲਿਆ ਔਰ ਉਥੋਂ ਦਿਆਂ ਲੋਕਾਂ ਨੂੰ ਅਸੀਰ ਕਰਕੇ ਕੀਰ ਨੂੰ ਲੈ ਗਿਆ ਔਰ ਰਸੀਨ ਨੂੰ ਮਾਰ ਛੱਡਿਆ ਸੋ ਅਹਾਜ਼ ਪਾਤਸ਼ਾਹ ਦਮਿਸ਼ਕ ਵਿਚ ਅਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਨੂੰ ਮਿਲਣ ਲਈ ਗਿਆ ਔਰ ਉਹ ਜਗਵੇਦੀ ਵੇਖੀ ਜੋ ਦਮਿਸ਼ਕ ਵਿਚ ਸੀ ਔਰ ਅਹਾਜ਼ ਪਾਤਸ਼ਾਹ ਨੇ ਉਸ ਜਗਵੇਦੀ ਦੀ ਸਮਾਨਤਾ ਦਾ ਨਮੂਨਾ ਉਸ ਦੀ ਸਾਰੀ ਕਾਰੀਗਰੀ ਦੇ ਅਨੁਸਾਰ ਉਰੀਆ ਜਾਜਕ ਦੇ ਕੋਲ ਘੱਲਿਆ ਅਤੇ ਉਰੀਆ ਜਾਜਕ ਨੇ ਅਹਾਜ਼ ਪਾਤਸ਼ਾਹ ਦੀ ਦਮਿਸ਼ਕ ਤੋਂ ਭੇਜੀ ਹੋਈ ਆਗਿਆ ਅਨੁਸਾਰ ਇੱਕ ਜਗਵੇਦੀ ਬਣਾਈ ਔਰ ਅਹਾਜ਼ ਪਾਤਸ਼ਾਹ ਦੇ ਦਮਿਸ਼ਕੋਂ ਮੁੜਦਿਆਂ ਤਾਈ ਉਰੀਆ ਜਾਜਕ ਨੇ ਉਸ ਨੂੰ ਬਣਾ ਲਿਆ ਜਦ ਪਾਤਸ਼ਾਹ ਦਮਿਸ਼ਕੋਂ ਮੁੜਿਆ ਤਾਂ ਪਾਤਸ਼ਾਹ ਨੇ ਜਗਵੇਦੀ ਦਿੱਠੀ ਸੋ ਪਾਤਸ਼ਾਹ ਜਗਵੇਦੀ ਦੇ ਨੇੜੇ ਗਿਆ ਔਰ ਉਸ ਦੇ ਉੱਤੇ ਬਲੀ ਚੜਾਈ ਅਤੇ ਉਹਨੇ ਉਸ ਜਗਵੇਦੀ ਉੱਤੇ ਆਪਣੀ ਹੋਮ ਦੀ ਬਲੀ ਔਰ ਆਪਣੇ ਮੈਦੇ ਦੀ ਭੇਟ ਸਾੜੀ ਔਰ ਆਪਣੀ ਪੀਣ ਦੀ ਭੇਟ ਡੋਲ ਦਿੱਤੀ ਔਰ ਆਪਣੀ ਸੁਖ ਸਾਂਝ ਦੀਆਂ ਬਲੀਆਂ ਦਾ ਲਹੂ ਜਗਵੇਦੀ ਉੱਤੇ ਛਿੜਕਿਆ ਔਰ ਪਿੱਤਲ ਦੀ ਉਸ ਜਗਵੇਦੀ ਨੂੰ ਜੋ ਯਹੋਵਾ ਦੇ ਅੱਗੇ ਸੀ ਉਹਨੇ ਹੈਕਲ ਦੇ ਸਾਹਮਣਿਓ ਯਹੋਵਾ ਦੇ ਭਵਨ ਤੇ ਆਪਣੀ ਜਗਵੇਦੀ ਦੇ ਵਿਚਕਾਰ ਹਟਾ ਕੇ ਆਪਣੀ ਜਗਵੇਦੀ ਦੇ ਉੱਤਰ ਵੱਲ ਰੱਖ ਦਿੱਤਾ ਅਤੇ ਅਹਾਜ ਪਾਤਸ਼ਾਹ ਨੇ ਇਹ ਆਖ ਕੇ ਉਰੀਆ ਜਾਜਕ ਨੂੰ ਆਗਿਆ ਦਿੱਤੀ ਭਾਈ ਸਵੇਰ ਦੀ ਹੋਮ ਬਲੀ ਔਰ ਸਾਂਝ ਦੀ ਮੈਦੇ ਦੀ ਭੇਟ ਔਰ ਪਾਤਸ਼ਾਹ ਦੀ ਹੋਮ ਬਲੀ ਔਰ ਉਹਦੀ ਮੈਦੇ ਦੀ ਭੇਟ ਔਰ ਦੇਸ਼ ਦੇ ਸਾਰੇ ਲੋਕਾਂ ਦੀ ਹੋਮ ਬਲੀ ਔਰ ਉਹਨਾਂ ਦੀ ਮੈਦੇ ਦੀ ਭੇਟ ਔਰ ਉਹਨਾਂ ਦੀਆਂ ਪੀਣ ਦੀਆਂ ਭੇਟਾਂ ਵੱਡੀ ਜਗਵੇਦੀ ਤੇ ਚੜਾਇਆ ਕਰ ਔਰ ਹੋਮ ਬਲੀ ਦਾ ਸਾਰਾ ਲਹੂ ਔਰ ਕੁਰਬਾਨੀ ਦਾ ਸਾਰਾ ਲਹੂ ਉਸ ਦੇ ਉੱਤੇ ਛਿੜਕਿਆ ਕਰ ਪਰ ਪਿੱਤਲ ਦੀ ਜਗਵੇਦੀ ਮੇਰੇ ਪੁੱਛ ਗਿੱਛ ਕਰਨ ਲਈ ਹੋਵੇਗੀ ਸੋ ਉਰੀਆ ਜਾਜਕ ਨੇ ਅਹਾਜ ਪਾਤਸ਼ਾਹ ਦੀ ਆਗਿਆ ਅਨੁਸਾਰ ਸਭ ਕੁਝ ਕੀਤਾ ਤਾਂ ਅਹਾਜ ਪਾਤਸ਼ਾਹ ਨੇ ਕੁਰਸੀਆਂ ਦੀਆਂ ਪਟੜੀਆਂ ਨੂੰ ਕੱਟ ਛੱਡਿਆ ਔਰ ਉਨ੍ਹਾਂ ਦੇ ਉੱਪਰਲੇ ਹੌਦ ਨੂੰ ਲਾ ਦਿੱਤਾ ਔਰ ਸਾਗਰੀ ਹੌਦ ਨੂੰ ਪਿੱਤਲ ਦੀਆਂ ਬਲਦਾਂ ਉੱਤੋਂ ਜੋ ਉਹਦੇ ਥੱਲੇ ਸਨ ਲਾ ਕੇ ਪੱਥਰਾਂ ਦੇ ਫਰਸ਼ ਉੱਤੇ ਧਰ ਦਿੱਤਾ ਨਾਲੇ ਉਹਨੇ ਉਹ ਛੱਤਿਆ ਹੋਇਆ ਰਾਹ ਜਿਹਨੂੰ ਉਨ੍ਹਾਂ ਨੇ ਸਬਤ ਦੇ ਲਈ ਹੈਕਲ ਦੇ ਵਿੱਚ ਬਣਾਇਆ ਸੀ ਤੇ ਪਾਤਸ਼ਾਹ ਦੇ ਬਾਹਰਲੇ ਫਾਟਕ ਨੂੰ ਅਸ਼ੂਰ ਦੇ ਪਾਤਸ਼ਾਹ ਦੇ ਕਾਰਨ ਯਹੋਵਾ ਦੇ ਭਵਨ ਤੋਂ ਹਟਾ ਦਿੱਤਾ ਅਹਾਜ ਦੀ ਬਾਕੀ ਵਾਰਤਾ ਔਰ ਜੋ ਕੁਝ ਉਹਨੇ ਕੀਤਾ ਕਿ ਉਹ ਯਹੂਦਾ ਦਿਆਂ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ਅਤੇ ਅਹਾਜ ਆਪਣੇ ਪਿਓ ਦਾਦਿਆਂ ਨਾਲ ਸੌਂ ਗਿਆ ਔਰ ਆਪਣੇ ਪਿਓ ਦਾਦਿਆਂ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਔਰ ਉਹਦਾ ਪੁੱਤਰ ਹਜ਼ੀਕੀਆ ਉਹਦੇ ਥਾਂ ਰਾਜ ਕਰਨ ਲੱਗਾ।